ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲ ਖੋ ਮਨ ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲ ਖੋ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹੇ ਆਪਣਾ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹੇ ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗ ਰਹੋ ਇਉਂ ਕਹਿ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰਹੋ ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗ ਰਹੋ ਇਉਂ ਕਹਿ ਨਾਨਕ ਆਪ ਛੱਡ ਸੁਖ ਪਾਵਹਿ ਮਨ ਨਿਮਾਣਾ ਹੋਏ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਦਾਨ, ਜੋਤ ਸਰੂਪ, ਅੰਤਰਜਾਮੀ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਸਵਾਰੇ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਜੋ ਇਸ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ, ਸਤਿਗੁਰੂ ਜੀ ਦੀ ਰਹਿਮਤ ਸਦਕਾ ਅਤੇ ਆਪ ਸੰਗਤਾਂ ਦੇ ਆਸ਼ੀਰਵਾਦ ਦੁਆਰਾ ਹਜ਼ੂਰ ਦੇ ਇਹਨਾਂ ਪਾਕ ਮੁਕੱਦਸ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਆਤਮਕ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਆਸਾ ਰਾਗ ਦੇ ਸ਼ੰਤ ਜੋ ਹਨ ਇਹਨਾਂ ਦੀ ਵਿਆਖਿਆ ਆਰੰਭ ਹੈ। ਸਤਿਗੁਰੂ ਮਹਾਰਾਜ ਦੇ ਇਸ ਪਾਵਨ ਸ਼ੰਤ ਵਿੱਚੋਂ 6 ਪਦਿਆਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ। 7ਵੇਂ ਅੰਕ ਜਾਂ ਪਦ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਕੱਲ ਦੇ ਦੀਵਾਨ ਵਿੱਚ ਵੀ ਇਹੀ ਪ੍ਰਕਰਣ ਸੀ ਕਿ ਇਹ ਜਿਹੜਾ ਸਾਡਾ ਮਨ ਹੈ ਹੰਕਾਰ ਦੇ ਨਾਲ ਲਿਬੜਿਆ ਹੋਇਆ, ਹੰਕਾਰ ਨਾਲ ਹੀ ਲੱਦਿਆ ਹੋਇਆ ਇਸ ਦੁਨੀਆਂ ਤੋਂ ਮਨੁੱਖਾ ਜਨਮ ਦੀ ਉਮਰ ਭੋਗ ਕੇ ਤੁਰ ਜਾਂਦਾ ਹੈ। ਹੰਕਾਰ ਕਰਕੇ ਹੀ ਮਾਇਆ ਨੇ ਇਸ ਨੂੰ ਮੋਹਿਆ ਹੋਇਆ ਤੇ ਜੂਨਾਂ ਚ ਪਾਇਆ ਜਾਂਦਾ, ਅੰਤ ਨੂੰ ਫਿਰ ਇਹ ਪਛਤਾਉਂਦਾ ਪ੍ਰਲੋਕ ਚ ਗਿਆ ਹੋਇਆ। ਹੰਕਾਰ ਕਰਕੇ ਤ੍ਰਿਸ਼ਨਾ ਦਾ ਰੋਗ ਬਹੁਤਾ ਵੱਡਾ ਭਿਆਨਕ ਇਸ ਨੂੰ ਲੱਗਾ, ਜਿਸ ਕਰਕੇ ਮਨੁੱਖਾ ਜਨਮ ਦੇ ਵਿਅਰਥ ਗਵਾ ਜਾਂਦਾ। ਹੁਣ ਸਤਿਗੁਰੂ ਜੀ ਫਿਰ ਮਨ ਨੂੰ ਮੁਖਾਤਬ ਹੋ ਕੇ ਸਮਝਾ ਰਹੇ ਨੇ ਕਿ ਮਨਾ ਮਾਣ ਛੱਡ ਦੇ, ਹੰਕਾਰ ਨੂੰ ਧਾਰਨ ਕਰਕੇ ਰੱਖਣ ਨਾਲ ਤੇਰਾ ਭਲਾ ਨਹੀਂ ਹੋਣਾ, ਇਹ ਤੇਰੇ ਵਾਸਤੇ ਦੁਖਦਾਈ ਹੈ। ਸਤਿਗੁਰੂ ਮਹਾਰਾਜ ਨੇ ਆਸਾ ਜੀ ਦੀ ਵਾਰ ਚ ਬੜੇ ਸੁੰਦਰ ਬਚਨ ਸਾਡੇ ਮਨ ਦਾ ਨਕਸ਼ਾ ਖਿੱਚਿਆ। ਹਜ਼ੂਰ ਕਹਿੰਦੇ ਨੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ। ਜਦੋਂ ਤੱਕ ਮਨੁੱਖ ਨੇ ਆਪਣੀ ਅੱਡਰੀ ਵੱਖਰੀ ਹਸਤੀ ਬਣਾ ਕੇ ਰੱਖੀ ਹੋਈ ਹੈ ਕਿ ਮੈਂ ਕੁਛ ਹਾਂ, ਉਦੋਂ ਤੱਕ ਇਹ ਆਉਣ ਜਾਣ ਦੇ ਗੇੜ ਵਿੱਚ ਰਹਿੰਦਾ। ਜਦੋਂ ਤੱਕ ਆਪਣਾ ਆਪਾ ਪਰਮਾਤਮਾ ਨੂੰ ਸਤਿਗੁਰਾਂ ਨੂੰ ਸਮਰਪਿਤ ਨਹੀਂ ਹੋ ਜਾਂਦਾ, ਸਮਰਪਣ ਨਹੀਂ ਕਰ ਦਿੰਦਾ, ਆਪਣੀ ਮੇਰ ਨੂੰ, ਆਪਣੀ ਅਪਣੱਤ ਨੂੰ, ਆਪਣੀ ਅਹੰ ਬਿਰਤੀ ਨੂੰ, ਅਹੰ ਬੁੱਧ ਨੂੰ ਤਿਆਗ ਨਹੀਂ ਦਿੰਦਾ, ਉਦੋਂ ਤੱਕ ਇਹ ਆਉਣਾ ਜਾਣਾ ਨਹੀਂ ਕਿਸੇ ਦਾ ਮਿਟਦਾ। ਇਸ ਲਈ ਹਜ਼ੂਰ ਕਹਿੰਦੇ ਹੰਗਤਾ ਧਾਰੀ ਸੀ ਤਾਂ ਹੀ ਇਹਦਾ ਜਨਮ ਹੋਇਆ। ਸਾਰੀ ਉਮਰ ਜਿਹੜੇ ਕਰਮ ਕੀਤੇ ਉਹਨਾਂ ਨਾਲ ਹਉਮੈ ਦੀ ਜਿਹੜੀ ਮੈਲ ਹੈ ਕਾਈ ਹੋਰ ਵੱਧਦੀ ਗਈ, ਸੰਸਕਾਰ ਬਣ ਕੇ ਇਸ ਮਨ ਦੇ ਦੁਆਲੇ ਉਹ ਚੰਬੜ ਗਏ ਤੇ ਉਹ ਹੋਰ ਹਉਮੈ ਵਾਲੇ ਕਰਮ ਕਮਾਉਂਦੇ ਨੇ। ਇਸ ਨੂੰ ਪ੍ਰੇਰਦੇ ਆ ਹਉਮੈ ਵਾਲੇ ਕਰਮ ਕਰਨ ਲਈ। ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਜਨਮ ਧਾਰ ਕੇ ਵੀ, ਜਨਮ ਧਾਰਨ ਵੇਲੇ ਵੀ ਹੰਗਤਾ, ਮਰਨ ਤੱਕ ਵੀ ਹੰਗਤਾ, ਮਰਨ ਵੇਲੇ ਵੀ ਹੋਮੈ ਨਹੀਂ ਛੱਡਦਾ। ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ, ਫਿਰ ਮਹਾਰਾਜ ਕਹਿੰਦੇ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ। ਜੇ ਕੋਈ ਦਾਨ ਪੁੰਨ ਵੀ ਕੀਤਾ, ਕਿਸੇ ਲੋੜਵੰਦ ਨੂੰ ਹੱਥੋਂ ਕੁਝ ਦਿੱਤਾ ਤੇ ਉਹਦੇ ਵਿੱਚ ਵੀ ਹੰਗਤਾ। ਜਦੋਂ ਇਹ ਮੰਗਤਾ ਬਣ ਕੇ ਮੰਗਦਾ, ਕਿਸੇ ਕੋਲੋਂ ਕੁਛ ਲੈਂਦਾ ਹੈ, ਉਦੋਂ ਵੀ ਇਹਦੇ ਅੰਦਰੋਂ ਹਉਮੈ ਨਹੀਂ ਮਿਟਦੀ, ਉਦੋਂ ਵੀ ਹਉਮੈ ਅੰਦਰ ਹੀ ਹੁੰਦੀ ਹੈ। ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ। ਜੋ ਕੁਛ ਇਸਨੇ ਖੱਟੀ ਖੱਟੀ ਜੋ ਕਮਾਇਆ ਉਹ ਵੀ ਹਉਮੈ ਧਾਰ ਕੇ ਹੰਗਤਾ ਵਾਲੀ ਅਵਸਥਾ ਵਿੱਚ ਹੀ, ਜਦੋਂ ਕੁਝ ਗਵਾਚਾ ਇਹਦੇ ਹੱਥੋਂ ਚਲਿਆ ਗਿਆ ਉਦੋਂ ਵੀ ਹੰਗਤਾ। ਭਾਵ ਕਿਸੇ ਅਵਸਥਾ ਵਿੱਚ ਵੀ ਇਹ ਹੋਮੈ ਦਾ ਤਿਆਗ ਨਹੀਂ ਕਰਦਾ, ਨਾਲ ਹੀ ਰਹਿੰਦੀ ਹੈ। ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੰਗਤਾ ਵਿੱਚ ਵੱਸਦਿਆਂ ਹੋਇਆਂ ਕਦੇ ਇਹਦਾ ਨਾਮ ਲੋਕਾਂ ਨੇ ਸਚਿਆਰ ਵੀ ਧਰ ਦਿੱਤਾ ਵੀ ਬੜਾ ਸੱਚਾ ਬੰਦਾ, ਕਦੇ ਇਹਦਾ ਨਾਮ ਝੂਠਿਆਂ ਵਿੱਚ ਵੀ ਗਿਣਿਆ ਗਿਆ। ਭਾਵ ਜੇ ਸੱਚ ਦਾ ਧਾਰਨੀ ਵੀ ਹੈ ਨਾ, ਕਈ ਲੋਕ ਬੜੀਆਂ ਡੀਂਗਾਂ ਮਾਰਦੇ ਨੇ ਵੀ ਅਸੀਂ ਸੱਚ ਬੋਲਦੇ ਹਾਂ ਜੀ, ਝੂਠ ਨਹੀਂ ਬੋਲਦੇ। ਇੱਥੇ ਵੀ ਹੰਗਤਾ, ਜੇ ਸੱਚ ਬੋਲਣ ਮਾਤਰ ਹੀ ਕੋਲ ਹੈ ਨਾ, ਇਕੱਲਾ ਬੋਲਣ ਮਾਤਰ, ਤੇ ਉੱਥੇ ਵੀ ਹੰਗਤਾ, ਕਿਉਂਕਿ ਕੇਵਲ ਬੋਲਣ ਮਾਤਰ ਜਿਹੜਾ ਸੱਚ ਹੈ ਇਹਦੇ ਨਾਲ ਮਨੁੱਖ ਸਚਿਆਰ ਨਹੀਂ ਹੋ ਜਾਂਦਾ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਵੀ ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੈ ਸੱਚਾ ਹੋਵੇ। ਸੱਚ ਦਾ ਧਾਰਨੀ ਮਨੁੱਖ ਉਦੋਂ ਹੈ ਜਦੋਂ ਸੱਚਾ ਅਕਾਲ ਪੁਰਖ ਹਿਰਦੇ ਵਿੱਚ ਪ੍ਰਗਟ ਹੋ ਜਾਏ। ਉਦੋਂ ਸੱਚਾ, ਉਦੋਂ ਤੱਕ ਕੋਈ ਮਨੁੱਖ ਸੱਚਾ ਨਹੀਂ। ਕੇਵਲ ਜ਼ਬਾਨ ਤੋਂ ਸੱਚ ਬੋਲਣ ਮਾਤਰ ਨਾਲ ਸੱਚਾ ਨਹੀਂ, ਪਰ ਸੱਚ ਬੋਲਣਾ ਇੱਕ ਗੁਣ ਹੈ, ਔਗਣ ਨਹੀਂ। ਪਰ ਇਹੋ ਜਿਹੇ ਗੁਣ ਧਾਰ ਕੇ ਵੀ ਹਉਮੈ ਨਹੀਂ ਵਿੱਚੋਂ ਮਿਟਦੀ। ਹਉਮੈ ਦਾ ਬੀਜ ਅੰਦਰ ਬੈਠਾ ਹੋਇਆ, ਹਉਮੈ ਬਹੁਤ ਦੂਰ ਜਾ ਕੇ ਨਾਸ ਹੁੰਦੀ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਹਉਂ ਵਿੱਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ। ਜੇ ਪਾਪਾਂ ਪੁੰਨਾਂ ਦੀ ਵਿਚਾਰ ਵੀ ਕਰਦਾ ਤੇ ਹੰਗਤਾ ਧਾਰ ਗਏ। ਵੇਖੋ, ਚਾਰ ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, ਜਿਨ੍ਹਾਂ ਨੇ ਇੰਨੇ ਗ੍ਰੰਥ ਵੀ ਪੜ੍ਹੇ ਨੇ, ਉਹਨਾਂ ਦੇ ਅੰਦਰੋਂ ਕੀ ਹਉਮੈ ਮੁੱਕ ਗਈ ਹੈ? ਪਾਪ ਪੁੰਨ ਦੀ ਵਿਚਾਰ ਹੀ ਇਹਨਾਂ ਗ੍ਰੰਥਾਂ 'ਚ ਲਿਖੀ ਹੋਈ ਆ। ਹਜ਼ੂਰ ਕਹਿੰਦੇ ਨੇ, ਹਉਂ ਵਿੱਚ ਪਾਪ ਪੁੰਨ ਵਿਚਾਰ, ਸੋ ਹਉਂ ਵਿੱਚ ਹੱਸਾ, ਹਉਂ ਵਿੱਚ ਰੋਵੈ। ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੋਹ ਮੁਕਤ ਕੀ ਸਾਰ ਨਾ ਜਾਣ। ਹੰਗਤਾ ਵਿੱਚ ਹੀ ਇਹ ਮੂਰਖ, ਮੂਰਖ ਪੁਣੇ ਵੇਲੇ ਵੀ ਹੰਗਤਾ, ਤੇ ਜਦੋਂ ਕੁਝ ਸਮਝਦਾਰ ਹੋਵੇ ਸਿਆਣਾ ਉਦੋਂ ਵੀ ਹੰਗਤਾ। ਹਉਂ ਵਿੱਚ ਮੋਖ ਮੁਕਤ, ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਉਦੋਂ ਤੱਕ ਜਦੋਂ ਤੱਕ ਅੰਦਰ ਹੰਗਤਾ ਵਾਲੀ ਬੁੱਧ ਹੈ, ਮੋਖ ਮੁਕਤੀ ਦੀ, ਮੁਕਤੀ ਦੇ ਦਰਵਾਜ਼ੇ ਦੀ, ਜਿਹੜਾ ਗਿਆਨ ਹੈ ਆਤਮ ਗਿਆਨ, ਉਹਦੀ ਸਾਰ ਨੂੰ ਇਸਨੇ ਨਹੀਂ ਜਾਣਿਆ। ਹਉਂ ਵਿੱਚ ਜਾਤੀ ਜਿਨਸੀ ਖੋਹੈ, ਜਾਤਾਂ ਜਿਣਸਾਂ, ਜਾਤਾਂ ਪਾਤਾਂ, ਜਾਤਾਂ ਗੋਤਾਂ ਵਿੱਚ ਆਪਣਾ ਬਰਬਾਦ ਕਰ ਰਿਹਾ। ਹੰਗਤਾ ਧਾਰ ਕੇ ਮੇਰੀ ਜਾਤ ਵੱਡੀ, ਮੈਂ ਉੱਚੀ ਸ਼੍ਰੇਣੀ ਦਾ, ਉੱਚੀ ਕੁਲ ਦਾ। ਸੋ ਇਸ ਪ੍ਰਕਾਰ ਹਉਂ ਵਿੱਚ ਭਰੀਐ, ਹਉਂ ਵਿੱਚ ਧੋਵੈ। ਹੰਗਤਾ ਵਿੱਚ ਹੀ ਰਹਿੰਦਿਆਂ ਇਹ ਪਾਪਾਂ ਨਾਲ ਲਿਬੜ ਜਾਂਦਾ, ਤੇ ਕੁਛ ਚੰਗੇ ਕਰਮ ਕਰਕੇ ਇਹ ਆਪਣੀ ਉਸ ਮੈਲ ਨੂੰ ਧੋਂਦਿਆਂ ਹੋਇਆਂ ਵੀ ਹੰਗਤਾ ਵਿੱਚ ਹੀ ਆ। ਜਦੋਂ ਹਉਮੈ ਮਿਟੇਗੀ ਉਦੋਂ ਆਤਮ ਗਿਆਨ ਹੋਵੇਗਾ, ਤੇ ਹਉਮੈ ਮਿਟਦੀ ਨਹੀਂ, ਬਹੁਤ ਔਖੀ ਮਿਟਦੀ ਹੈ। ਫਿਰ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਮਹਾਰਾਜ ਜੀ, ਹਉਮੈ ਦਾ ਸਰੂਪ ਕੀ ਹੈ? ਤਾਂ ਹਜ਼ੂਰ ਕਹਿੰਦੇ ਨੇ, ਹਉਮੈ ਦੀ ਜਾਤ ਹੈ ਹੰਗਤਾ ਧਾਰ ਕੇ ਕਮਾਏ ਹੋਏ ਕਰਮ। ਜਿਹੜਾ ਵੀ ਕਰਮ ਮਨੁੱਖ ਕਰਦਾ ਉਹਦੇ ਪਿੱਛੇ ਹੰਗਤਾ ਛੁਪੀ ਹੋਈ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਫਿਰ ਜੂਨੀ ਪਾਹੇ। ਹਉਮੈ ਕਿੱਥੋਂ ਉਪਜਾ, ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਹੇ। ਆਪਣੇ ਕਰਮਾਂ ਦੀ ਕਿਰਤ ਦੇ ਮੁਤਾਬਕ ਹੈ ਰੱਬ ਦਾ ਹੁਕਮ ਹੀ, ਤੇ ਆਪਣੇ ਕਰਮਾਂ ਦੀ ਕਿਰਤ ਦੇ ਮੁਤਾਬਕ ਬਾਰ ਬਾਰ ਇਹ ਜੂਨਾਂ 'ਚ ਤੋਰਿਆ ਜਾਂਦਾ, ਭੁਆਇਆ ਜਾਂਦਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹ। ਹਜ਼ੂਰ ਕਹਿੰਦੇ ਨੇ, ਹੰਗਤਾ ਸੱਜਣਾ ਬਹੁਤ ਲੰਬਾ ਰੋਗ ਹੈ, ਤੇ ਲਾ ਇਲਾਜ ਨਹੀਂ, ਇਹਦਾ ਇਲਾਜ ਹੈ ਦਾਰੂ ਪੀ ਇਸ ਮਾਹ। ਇਸ ਹਿਰਦੇ ਦੇ ਅੰਦਰ ਇਸ ਹੰਗਤਾ ਦੇ ਰੋਗ ਦਾ ਦਾਰੂ ਵੀ ਹੈ ਛੁਪਿਆ ਹੋਇਆ। ਉਹ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਵਾਹਿਗੁਰੂ ਆਪਣੀ ਕਿਰਪਾਲਤਾ ਕਰ ਦੇਵੇ ਤੇ ਇਹ ਜੀਵ ਗੁਰਾਂ ਦੇ ਸ਼ਬਦ ਦੀ ਕਮਾਈ ਕਰਨ ਲੱਗ ਜਾਏ, ਗੁਰੂ ਦੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾਏ, ਗੁਰੂ ਦਾ ਉਪਦੇਸ਼ ਕਮਾਏ, ਤਾਂ ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਇਸ ਸੰਜਮ ਦੇ ਧਾਰਨ ਕੀਤਿਆਂ, ਗੁਰੂ ਦੀ ਆਗਿਆ ਦੇ ਮੁਤਾਬਕ ਚੱਲਿਆਂ ਰੋਗ ਮਿਟਦਾ। ਜਦੋਂ ਤੱਕ ਆਪਣੇ ਅੰਦਰ ਹੰਗਤਾ ਹੈ ਉਦੋਂ ਤੱਕ ਮਨੁੱਖ ਗੁਰੂ ਦੇ ਬਚਨ ਅੱਗੇ ਸਿਰ ਨਹੀਂ ਝੁਕਾਉਂਦਾ। ਤਰਕਾਂ ਫੁਰਦੀਆਂ ਤਰਕਾਂ, ਵੀ ਆਹ ਸਿੱਖਿਆ ਗੁਰੂ ਮਹਾਰਾਜ ਨੇ ਕਿਉਂ ਦਿੱਤੀ, ਇਹਨੂੰ ਧਾਰਨ ਕਰਨ ਦੀ ਕੀ ਲੋੜ ਹੈ, ਮਨ ਸਾਫ਼ ਚਾਹੀਦਾ, ਫਲਾਨਾ ਇਉਂ ਕਿਉਂ, ਫਲਾਨਾ ਇਉਂ ਕਿਉਂ। ਇਹ ਹੰਗਤਾ ਵਾਲੀ ਬੁੱਧ ਹੈ। ਜੇ ਸਤਿਗੁਰੂ ਨੂੰ ਤਨ ਮਨ ਧਨ ਅਰਪਣ ਕਰੀਏ ਤੇ ਫਿਰ ਸਤਿਗੁਰੂ ਦੇ ਉਪਦੇਸ਼ ਤੇ, ਸਤਿਗੁਰੂ ਦੀ ਸਿੱਖਿਆ ਤੇ, ਸਤਿਗੁਰੂ ਦੇ ਕਰਮ ਤੇ ਤਰਕ ਕਿਵੇਂ ਫੁਰ ਸਕਦੀ ਹੈ? ਹਜ਼ੂਰ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠਿਨੀ, ਇਹ ਗੱਲ ਔਖੀ ਬੜੀ ਹੈ, ਪਰ ਜੇ ਹਰੀ ਦੇ ਜਨ ਬਣਨਾ ਤੇ ਮਨ ਦੀ ਮਤ ਦਾ ਤਿਆਗ ਕਰਨਾ ਪਏਗਾ। ਅਨਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ। ਫਿਰ ਸਤਿਗੁਰੂ ਕਹਿੰਦੇ ਨੇ ਭਾਈ ਗੁਰਸਿੱਖ ਨੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲੀ ਦੱਸੀ ਮਰਿਆਦਾ ਮੁਤਾਬਕ ਚੱਲੋ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਇਸ ਵਾਸਤੇ ਜੋ ਸਤਿਗੁਰੂ ਨੇ ਬਚਨ ਕੀਤਾ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਛੀਕ ਗਾਂਠੜੀ ਵਾਧਾ ਤਾਂ ਪਾਰ ਉਤਾਰਾ ਹੋਇਆ। ਜੋ ਪੂਰਨ ਗੁਰਾਂ ਨੇ ਬਚਨ ਕੀਤਾ, ਅਸੀਂ ਛਿੱਕ ਕੇ ਘੁੱਟ ਕੇ ਪੱਲੇ ਬੰਨ ਲਿਆ, ਤੇ ਪੂਰਨ ਗੁਰੂ ਨੇ ਬਚਨ ਕੀਤਾ, ਇਸ ਕਰਕੇ ਇਹਦੀ ਕਮਾਈ ਕਰਨੀ ਹੈ। ਇਸ ਲਈ ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਸਤਿਗੁਰੂ ਦੇ ਇੱਕ ਵੀ ਸ਼ਬਦ ਦੀ ਕਮਾਈ ਕਰ ਲਈ, ਉਹਨਾਂ ਦੇ ਜੀਵਨ ਦਾ ਬੇੜਾ ਪਾਰ ਹੋ ਗਿਆ। ਇੱਕ ਮਹਾਂਪੁਰਸ਼ ਸੰਤ ਬਾਬਾ ਕੀਰਤਨ ਸਿੰਘ ਸਾਹਿਬ ਮਿਲੇ ਦਾਸ ਨੂੰ, ਤੇ ਉਹਨਾਂ ਨੇ ਇਹ ਬਚਨ ਕੀਤਾ ਵੀ ਮੈਂ ਗੁਰੂ ਦੇ ਇੱਕ ਸ਼ਬਦ ਦੀ ਵਿਚਾਰ ਜਵਾਨੀ ਦੀ ਉਮਰ ਸੁਣੀ ਸੀ। ਸੰਤ ਬਾਬਾ ਗੁਰਬਚਨ ਸਿੰਘ ਜੀ ਕਥਾ ਕਰ ਰਹੇ ਸਨ, ਤੇ ਉਹਨਾਂ ਨੇ ਸ਼ਬਦ ਦੀ ਕਥਾ ਸੁਣਾਈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ ਰਹਾਓ, ਕਰਤ ਬਿਕਾਰ ਦਉ ਕਰ ਚਾਰਤ, ਰਾਮ ਰਤਨ ਰਿਦ ਤਿਲ ਨਹੀਂ ਧਾਰਤ, ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਣ ਸਮਰੱਥ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਕਹਿੰਦੇ ਇਹ ਸਾਰਾ ਸ਼ਬਦ ਵੀ ਸਾਨੂੰ ਜ਼ਬਾਨੀ ਯਾਦ ਹੈ, ਤੇ ਇਹਦੇ ਅਰਥ ਵੀ ਜ਼ਬਾਨੀ ਯਾਦ ਕਰਕੇ ਰੱਖੇ ਨੇ, ਤੇ ਇਸ ਸ਼ਬਦ ਦੀ ਕਮਾਈ ਕਰਦਿਆਂ ਅਸੀਂ ਸਾਰਾ ਜੀਵਨ ਗੁਜ਼ਾਰਿਆ। ਅਮਲ ਵਿੱਚ ਲੈ ਆਉਂਦਾ ਨਾ ਸਤਿਗੁਰਾਂ ਦੇ ਬਚਨ ਨੂੰ। ਭਾਈ ਮਨੁੱਖ ਦੀ ਸਾਰੀ ਉਮਰ ਜਿਹੜੀ ਹੈ, ਇਹ ਵਿਕਾਰਾਂ ਚ ਬੁਰਿਆਂ ਕਰਮਾਂ ਚ ਰੁੜਦੀ ਜਾ ਰਹੀ ਹੈ। ਮਨੁੱਖ ਦ੍ਰਿਸ਼ਟੀ ਪਾ ਕੇ ਕਦੇ ਵੇਖਦਾ ਨਹੀਂ, ਤੇ ਜਿਹੜਾ ਪਦਾਰਥਾਂ ਦਾ ਮੋਹ ਮਿਥਿਆ ਹੈ, ਨਾਸਵਾਨ ਪਦਾਰਥਾਂ ਨੂੰ ਉਹਨਾਂ ਦਾ ਮੋਹ ਵੀ ਨਾਸਵਾਨ ਹੈ, ਉਹਦੇ ਵਾਸਤੇ ਨਿੱਤ ਕਮਰ ਬੰਨ ਕੇ ਤਕੜਾ ਹੋ ਕੇ ਖਲੋਂਦਾ, ਤੇ ਜੋ ਵੱਡਿਆਂ ਤੋਂ ਨਹੀਂ ਹੋ ਸਕਿਆ ਉਹ ਮੈਂ ਕਰਕੇ ਵਿਖਾਵਾਂਗਾ, ਉਹਨਾਂ ਤੋਂ ਮਾਇਆ ਬਹੁਤੀ ਨਹੀਂ ਜਮ੍ਹਾਂ ਹੋਈ, ਮੈਂ ਬਹੁਤੀ ਕਰਾਂਗਾ। ਇਸ ਵਾਸਤੇ ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦਾ ਬਚਨ ਕਮਾਇਆ, ਹੰਗਤਾ ਛੱਡੀ, ਸ਼ਰਨ ਗ੍ਰਹਿਣ ਕੀਤੀ, ਉਹਨਾਂ ਦਾ ਬੇੜਾ ਪਾਰ ਹੋਇਆ। ਇਸ ਲਈ ਸਤਿਗੁਰੂ ਮਹਾਰਾਜ ਸਾਡੇ ਮਨ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਨੇ, ਹੇ ਪਿਆਰੇ, ਹੇ ਮਨ, ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ। ਗੁਰੂ ਦੀ ਸਿੱਖਿਆ ਨੂੰ ਅਮਲ ਵਿੱਚ ਨਾ ਲਿਆਉਣਾ ਤੇ ਤਰਕ ਕਰਨੇ, ਇਹ ਤਾਂ ਹੀ ਹੁੰਦਾ ਨਾ ਤੇ ਜੇ ਮਨੁੱਖ ਸਮਝਦਾ ਵੀ ਮੈਂ ਕੁਝ ਜਾਣਦਾ ਹਾਂ। ਜੇ ਮਨੁੱਖ ਸਮਝੇ ਵੀ ਮੈਨੂੰ ਕੁਝ ਨਹੀਂ ਪਤਾ, ਜੋ ਸਤਿਗੁਰੂ ਕਹਿੰਦੇ ਨੇ ਉਹ ਸਹੀ ਹੈ, ਫਿਰ ਸਮਝੋ ਵੀ ਮਾਣ ਨਹੀਂ ਕਰਦਾ। ਤੇ ਜਿਹੜਾ ਗੁਰੂ ਦੇ ਬਚਨ ਤੇ ਤਰਕ ਕਰਦਾ ਮਨ, ਉਹ ਇਹ ਸਮਝਦਾ ਵੀ ਮੈਂ ਕੁਝ ਜਾਣਦਾ ਹਾਂ, ਉਹ ਬੁੱਧੀ ਦੇ ਤਲ ਤੇ ਜਿਉ ਰਿਹਾ ਹੈ। ਤੇ ਅਸਲ ਵਿੱਚ ਪਰਮਾਰਥ ਦਾ ਰਸਤਾ ਬੁੱਧੀ ਦੇ ਆਖੇ ਲੱਗਣੋਂ ਹਟਿਆ ਫਿਰ ਹੀ ਗੱਲ ਬਣਦੀ ਹੈ। ਜੋ ਕੁਛ ਬੁੱਧੀ ਨਿਰਣਾ ਕਰ ਦੱਸਦੀ ਆ ਵੀ ਆਹ ਕੰਮ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ, ਇੱਥੋਂ ਅੱਗੇ ਲੰਘੇ ਗੁਰੂ ਦੇ ਬਚਨ ਤੇ ਭਰੋਸਾ ਰੱਖੇ। ਵੇਖੋ ਸਤਿਗੁਰੂ ਮਹਾਰਾਜ ਦੀ ਬਾਣੀ ਚ ਕਈ ਐਸੇ ਬਚਨ ਲਿਖੇ ਨੇ ਭਾਈ, ਸਾਡਾ ਮਨ ਕਈ ਵਾਰੀ ਤਰਕ ਵਿੱਚ ਆ ਜਾਂਦਾ ਵੀ ਇਹ ਇੰਜ ਹੋ ਸਕਦਾ। ਜਿਵੇਂ ਅੱਜ ਵੀ ਕਈ ਸੱਜਣ ਕਹਿ ਰਹੇ ਨੇ ਵੀ ਅਗਲਾ ਲੋਕ ਜਿਹੜਾ ਪ੍ਰਲੋਕ ਉਹ ਕੋਈ ਹੈ ਨਹੀਂ, ਧਰਮਰਾਜ ਵੀ ਹੈ ਨਹੀਂ, ਅਗਲਾ ਪਿਛਲਾ ਜਨਮ ਵੀ ਹੈ ਨਹੀਂ, ਇਹ ਅਖੇ ਡਰਾਵੇ ਦਿੱਤੇ ਗਏ ਨੇ। ਇੱਕ ਵਿਚਾਰ ਆ, ਮੰਨ ਲਓ ਵੀ ਗੁਰੂ ਮਹਾਰਾਜ ਨੇ ਸਾਨੂੰ ਸਿੱਧੇ ਰਾਹ ਪਾਉਣ ਲਈ ਡਰਾਵੇ ਦਿੱਤੇ, ਪ੍ਰਲੋਕ ਦੇ, ਜਮਾਂ ਦੇ, ਧਰਮਰਾਜ ਦੇ, ਅਗਲੇ ਪਿਛਲੇ ਜਨਮ ਦੇ, ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਤਾਂ ਸਾਨੂੰ ਸਿੱਧੇ ਰਾਹ ਪਾਉਣ ਲਈ ਡਰਾਵੇ ਦੇਣੇ ਪੈ ਗਏ। ਤੇ ਤੁਹਾਡਾ ਮਤਲਬ ਇਹ ਹੀ ਹੈ ਨਾ ਵੀ ਅਸੀਂ ਗੁਰੂ ਨਾਨਕ ਸਾਹਿਬ ਤੋਂ ਅੱਗੇ ਲੰਘ ਗਏ ਹਾਂ, ਅਸੀਂ ਦੁਨੀਆਂ ਨੂੰ ਡਰਾਵੇ ਦੇਣ ਤੋਂ ਬਿਨਾਂ ਸੁਧਾਰ ਲਵਾਂਗੇ, ਇਹੀ ਮਤਲਬ ਹੋਇਆ ਨਾ ਫਿਰ। ਪਰ ਇਹ ਗੱਲ ਹੈ ਨਹੀਂ, ਡਰਾਵੇ ਨਹੀਂ, ਜੋ ਕੁਝ ਗੁਰੂ ਕੀ ਬਾਣੀ ਚ ਲਿਖਿਆ 100% ਸੱਚ ਹੈ। ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਨੂੰ ਇੱਕ ਵਾਰੀ ਉਹਨਾਂ ਦੇ ਜਥੇ ਦੇ ਵਿਦਿਆਰਥੀਆਂ ਨੇ, ਅੱਠਾਂ ਸਿੰਘਾਂ ਨੇ, ਜਿਹਨਾਂ ਦੇ ਸੰਤ ਗੁਰਬਚਨ ਸਿੰਘ ਨੂੰ ਨਾਲ ਲੈ ਲਿਆ ਸਿੰਘਾਂ ਨੇ, ਵੀ ਆਓ ਜੀ ਪੁੱਛਣਾ ਪ੍ਰਸ਼ਨ ਇੱਕ। ਉਹ ਪ੍ਰਸ਼ਨ ਇਹ ਸੀ ਵੀ ਮਹਾਰਾਜ ਜੀ ਬਾਣੀ ਚ ਲਿਖਿਆ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਨਿਤ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀ ਨਿਤ ਹਰ 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 ਜਸ ਗਾਵੈ ਰਾਮ। ਤੇ ਮਹਾਰਾਜ ਮਹਾਂਪੁਰਸ਼ੋ, ਤੁਸੀਂ ਕਹਿੰਦੇ ਹੋ ਗੁਰੂ ਕੀ ਬਾਣੀ ਜੋ ਕੁਝ ਲਿਖਿਆ ਹੋਇਆ 100% ਸੱਚ ਹੈ। ਤੇ ਆ ਬਾਣੀ ਚ ਬਚਨ ਲਿਖੇ ਨੇ ਧਰਤੀ ਪਤਾਲ ਆਕਾਸ਼ ਸਾਰੇ ਪਰਮਾਤਮਾ ਦਾ ਨਾਮ ਧਿਆਉਂਦੇ ਹਨ। ਪੌਣ ਹਵਾ ਪਾਣੀ ਤੇ ਅੱਗ ਇਹ ਤੱਤ ਵੀ ਰੱਬ ਦਾ ਜਸ ਗਾਉਂਦੇ ਨੇ। ਇਹ ਕਿਵੇਂ ਗਾਉਂਦੇ ਆ? ਜ਼ਬਾਨਾਂ ਲੱਗੀਆਂ ਹੋਈਆਂ ਇਹਨਾਂ ਨੂੰ, ਭਈ ਇਹ ਵਿਖਾ ਸਕਦੇ ਹੋ? ਕਹਿਣ ਲੱਗੇ ਬਿਲਕੁਲ, ਤੁਸੀਂ ਇਸ਼ਨਾਨ ਪਾਨ ਕਰਕੇ ਵਸਤਰ ਪਹਿਨ ਕੇ ਆ ਜਾਓ ਤੇ ਅਸੀਂ ਸਤਿਗੁਰਾਂ ਨੂੰ ਬੇਨਤੀ ਕਰ ਦਿੰਦੇ ਹਾਂ। ਜ਼ਿਲ੍ਹਾ ਫਿਰੋਜ਼ਪੁਰ ਜਿਹੜਾ ਪਿੰਡਰ ਕਲਾਂ ਨਗਰ ਹੈ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਹੈ ਵੱਡਾ ਦਰਬਾਰ, ਉੱਥੇ ਨਹੀਂ ਉਹਦੇ ਨੇੜੇ ਹੀ ਉਸੇ ਥਾਂ ਤੇ ਇੱਕ ਛੋਟਾ ਸਥਾਨ ਅਕਾਲ ਕੁਟੀਆ ਕਮਰਾ, ਉਹ ਮੈਂ ਥਾਂ ਵੇਖਿਆ। ਉੱਥੇ ਸਤਿਗੁਰੂ ਗ੍ਰੰਥ ਸਾਹਿਬ ਦਾ ਉਦੋਂ ਪ੍ਰਕਾਸ਼ ਸੀ। ਉਹਨਾਂ ਨੇ ਸਤਿਗੁਰਾਂ ਦੀ ਹਜ਼ੂਰੀ 'ਚ ਆ ਕੇ ਅਰਦਾਸ ਕੀਤੀ ਵੀ ਮਹਾਰਾਜ, ਇਹਨਾਂ ਸਿੱਖਾਂ ਨੇ ਤੁਹਾਡੀ ਬਾਣੀ 'ਤੇ ਇਹਨਾਂ ਨੂੰ ਸ਼ੰਕਾ ਫੁਰਾਈ ਹੈ, ਮਨ ਦਾ ਸੁਭਾਅ ਹੈ ਸ਼ੰਕਾ ਕਰਨੀ, ਅਤੇ ਕਿਰਪਾ ਕਰੋ ਇਹਨਾਂ ਦੇ ਸ਼ੰਕੇ ਨਿਵਰਤ ਕਰ ਦਿਓ। ਇਹ ਅਰਦਾਸ ਕਰਕੇ ਉਹ ਬਾਹਰ ਆ ਗਏ। ਉਹਨਾਂ 8 ਸਿੰਘਾਂ ਨੂੰ ਅੰਦਰ ਰਹਿਣ ਦਿੱਤਾ। ਫਿਰ ਉਹਨਾਂ ਨੇ ਦੱਸਿਆ ਬਚਨ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚੋਂ ਪ੍ਰਕਾਸ਼ ਹੋਇਆ। ਜੇ ਕੋਈ ਕਵੇ ਵੀ ਨਹੀਂ ਇਹ ਬਣਾਈਆਂ ਹੋਈਆਂ ਗੱਲਾਂ, ਤੇ ਅਜੇ ਕੱਲ੍ਹ ਦੀ ਗੱਲ ਹੈ, ਆ 5-4 ਸਾਲ ਹੀ ਹੋਏ ਨੇ। ਡਾਕਟਰ ਵਾਸੂ ਭਾਰਦਵਾਜ ਨਾਸਾ ਪੁਲਾੜ ਖੋਜ ਸੰਸਥਾ ਦਾ ਇੱਕ ਵਿਗਿਆਨੀ, ਉਹ ਬਹੁਤ ਜ਼ਿਆਦਾ ਬਿਮਾਰ ਸੀ, ਟਿਊਮਰ ਫੋੜਾ ਸੀ, ਕੈਂਸਰ ਕਈ ਕੁਛ ਹੋਇਆ ਹੋਇਆ ਸੀ। ਉਹ ਕਿਸੇ ਸਿੱਖ ਪ੍ਰੇਮੀ ਦੇ ਆਖੇ ਲੱਗ ਕੇ, ਕੇਸਰ ਸਿੰਘ ਪ੍ਰਧਾਨ ਸਨ ਦੱਖਣ ਵਿੱਚ ਇੱਕ ਗੁਰਦੁਆਰੇ ਦੇ, ਉਹ ਮਿੱਤਰ ਸੀ ਉਹਦੇ, ਉਹਨਾਂ ਦੇ ਆਖੇ ਲੱਗ ਕੇ ਉਹਨੇ ਇੱਥੇ ਅੰਮ੍ਰਿਤਸਰ ਦਰਸ਼ਨ ਕਰਨ ਆਇਆ, ਅਖੰਡ ਪਾਠ ਸਾਹਿਬ ਕਰਵਾਇਆ। ਤੇ ਜਦੋਂ ਮਹਾਰਾਜ ਦੇ ਸਰੂਪ 'ਚ ਪ੍ਰਕਾਸ਼ ਹੋਇਆ, ਉਸ ਵੇਲੇ ਜਿਹੜਾ ਤਾਬਿਆ ਬੈਠਾ ਸੀ ਨਾ ਪਾਠੀ ਸਿੰਘ, ਅੱਜ ਵੀ ਅੰਮ੍ਰਿਤਸਰ ਸਾਹਿਬ ਡਿਊਟੀ ਕਰਦਾ, ਉਹਨੇ ਦੱਸਿਆ ਵੀ ਅੱਗੇ ਤੇ ਮਹਾਰਾਜ ਦੀ ਬਾਣੀ ਨੂੰ ਇੰਝ ਹੀ ਸਮਝਦਾ ਸੀ ਵੀ ਕਾਗਜ਼ਾਂ 'ਤੇ ਅੱਖਰ ਮਹਾਰਾਜ ਦੀ ਬਾਣੀ ਲਿਖੀ ਹੋਏ ਨੇ, ਪਰ ਹੁਣ ਭੈ ਬਹੁਤ ਆਉਂਦਾ, ਹੁਣ ਮਨ ਜ਼ਿਆਦਾ ਅਦਬ ਵਿੱਚ ਰਹਿੰਦਾ ਵੀ ਸਤਿਗੁਰੂ ਮਹਾਰਾਜ ਹਾਜ਼ਰ ਨਾਜ਼ਰ ਨੇ। ਉਹ ਕਹਿੰਦਾ ਬਿਲਕੁਲ ਪ੍ਰਤੱਖ ਸਤਿਗੁਰੂ ਗ੍ਰੰਥ ਦਾ ਸਾਰਾ ਸਰੂਪ ਹੀ ਸਾਰੇ ਅੱਖਰਾਂ ਦੇ ਵਿੱਚੋਂ ਪ੍ਰਕਾਸ਼ ਨਿਕਲਿਆ, ਔਰ ਉਹ ਪ੍ਰਕਾਸ਼ ਦੁਧੀਆ ਰੰਗ ਦਾ ਹੋ ਕੇ ਉਸਦੇ ਸਰੀਰ ਨਾਲ ਟਕਰਾਇਆ, ਔਰ ਉਹਦੇ ਸਰੀਰ ਵਿੱਚ ਝਰਨਾਹਟ ਛਿੜੀ, ਸਰੀਰ 'ਚ ਤਾਕਤ ਆ ਗਈ, ਸਟਰੈਚਰ 'ਤੇ ਪਿਆ ਹੋਇਆ ਉੱਠ ਕੇ ਬਹਿ ਗਿਆ। ਸਾਰਾ ਅਖੰਡ ਪਾਠ ਸਾਹਿਬ ਚੌਂਕੜਾ ਲਾ ਕੇ ਉਹਨੇ ਸੁਣਿਆ, ਔਰ ਸਰੀਰ 'ਚ ਸੱਤਿਆ ਆ ਗਈ, ਫਿਰ ਆਪਣੇ ਆਪ ਤੁਰ ਕੇ ਗਿਆ। ਉਹ ਇਸ ਵਾਸਤੇ ਗੁਰੂ ਕੇ ਪਿਆਰੇ ਉਹ ਇੰਜ ਹੋ ਜਾਂਦਾ। ਇਉਂ ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਕਾਸ਼ ਹੋਇਆ। ਫਿਰ ਉਸ ਪ੍ਰਕਾਸ਼ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਪ੍ਰਗਟ ਹੋਇਆ। ਫਿਰ ਗੁਰੂ ਅੰਗਦ ਸਾਹਿਬ ਦਾ ਇਉਂ ਵਾਰੀ ਵਾਰੀ ਦੱਸੇ ਸਰੂਪ, ਤੇ ਫਿਰ ਸਤਿਗੁਰਾਂ ਨੇ ਕਿਹਾ, ਸਿੰਘੋ ਹੁਣ ਹੋਰ ਵੀ ਜੋ ਪ੍ਰਸ਼ਨ ਹਨ ਤੁਹਾਡੇ, ਜਿੰਨੇ ਸ਼ੰਕੇ ਆ ਤੁਹਾਨੂੰ ਸਾਰੇ ਯਾਰ ਕਰੋ, ਪੁੱਛੋ। ਪਰ ਹੁਣ ਉਹ ਜਿਹੜੇ ਸਿੰਘ ਸਨ ਉਹਨਾਂ ਦੇ ਮਨਾਂ 'ਚ ਸ਼ੰਕੇ ਕਿੱਥੇ ਰਹਿਣੇ ਸੀ? ਉਹ ਤਾਂ ਬਿਲਕੁਲ ਬੋਲਣੋਂ ਚੱਲਣੋਂ ਗਏ। ਉਹਨਾਂ ਦੱਸਿਆ ਵੀ ਸਾਡੇ ਸਰੀਰਾਂ ਵਿੱਚੋਂ ਵਾਹਿਗੁਰੂ ਮੰਤਰ ਦਾ ਜਾਪ ਹੋਣਾ ਸ਼ੁਰੂ ਹੋ ਗਿਆ ਆਪਣੇ ਆਪ ਨਿਰਯਤਨ, ਔਰ ਫਿਰ ਕੰਧਾਂ ਵਿੱਚੋਂ, ਦਰਵਾਜ਼ਿਆਂ ਚੋਂ, ਅਸਮਾਨ ਤੋਂ, ਧਰਤੀ ਚੋਂ, ਸਭ ਪਾਸਿਆਂ ਤੋਂ ਮੂਲ ਮੰਤਰ ਗੁਰਮੰਤਰ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ, ਔਰ ਮਨ ਕਿਸੇ ਅਕਹਿ ਅਵਸਥਾ ਵਿੱਚ ਚਲੇ ਗਏ। ਸਰੀਰਾਂ ਦਾ ਚੇਤਾ ਭੁੱਲ ਗਿਆ, ਦੇਸ਼ ਕਾਲ ਦਾ ਚੇਤਾ ਭੁੱਲ ਗਿਆ। 16 ਪਹਿਰ ਇਸ ਅਵਸਥਾ ਵਿੱਚ ਰਹੇ ਹੋ, 16 ਪਹਿਰ 48 ਘੰਟੇ। ਔਰ ਉਦੋਂ ਬਾਅਦ ਉਹਨਾਂ ਨੇ ਫਿਰ ਆ ਕੇ ਮਹਾਂਪੁਰਸ਼ਾਂ ਅਰਦਾਸ ਕੀਤੀ ਤੇ ਉਹਨਾਂ ਦੀ ਅਵਸਥਾ ਪਲਟ ਗਈਆਂ। ਫਿਰ ਉਹਨਾਂ ਦੇ ਮੁੱਖ ਤੋਂ ਇਹ ਗੱਲ ਨਿਕਲੀ ਵੀ ਮਹਾਂਪੁਰਸ਼ੋ ਬੜਾ ਆਨੰਦ ਸੀ, ਭੁੱਖ ਤੇ ਦਾ ਚੇਤਾ ਭੁੱਲ ਗਿਆ ਸੀ, ਨੀਂਦ ਹਰਖ ਸੋਗ ਸਭ ਮੁੱਕ ਗਏ ਸਨ, ਬੜਾ ਅਕਹਿ ਆਨੰਦ ਸੀ। ਇਸੇ ਅਵਸਥਾ 'ਚ ਸਾਨੂੰ ਰਹਿਣ ਦਿੰਦੇ, ਤੁਸੀਂ ਸਾਡੀ ਅਵਸਥਾ ਫਿਰ ਕਿਉਂ ਬਦਲਾਈ? ਤੇ ਉਹ ਕਹਿਣ ਲੱਗੇ, ਸੱਜਣੋ ਗੱਲ ਇਹ ਹੈ ਵੀ ਜਦੋਂ ਕੋਈ ਬੱਚਾ ਛੋਟਾ ਹੁੰਦਾ, ਉਹਦਾ ਵੱਡਾ ਭਰਾ ਜਾਂ ਉਹਦਾ ਪਿਤਾ ਉਹਨੂੰ ਮੇਲੇ ਲੈ ਕੇ ਜਾਂਦਾ ਤੇ ਆਪਣੇ ਕੰਧਿਆਂ ਤੇ ਚੁੱਕ ਕੇ ਮੇਲਾ ਵਿਖਾਉਂਦਾ, ਕਿਉਂਕਿ ਉਹ ਏਡਾ ਤਕੜਾ ਨਹੀਂ ਹੁੰਦਾ, ਲੱਤਾਂ ਲੰਬੀਆਂ ਨਹੀਂ ਹੁੰਦੀਆਂ, ਆਪ ਮੇਲਾ ਨਹੀਂ ਵੇਖ ਸਕਦਾ। ਤੇ ਫਿਰ ਅਸਲ ਵਿੱਚ ਇੱਕ ਵਾਰੀ ਮੇਲਾ ਜਦੋਂ ਵੇਖ ਆਏ, ਜਦੋਂ ਜਵਾਨ ਹੋਏ ਤੇ ਆਪਣੀ ਮਰਜ਼ੀ ਨਾਲ ਘੁੰਮ ਫਿਰ ਕੇ ਮੇਲਾ ਵੇਖੇ ਤੇ ਆਨੰਦ ਜ਼ਿਆਦਾ ਹੁੰਦਾ। ਇਸੇ ਤਰ੍ਹਾਂ ਇਹ ਤੁਹਾਨੂੰ ਅਸੀਂ ਜਿਹੜੀ ਹੁਣ ਤੱਕ ਕਮਾਈ ਕੀਤੀ ਹੈ ਨਾ ਗੁਰੂ ਦੇ ਸ਼ਬਦ ਦੀ, ਇਸ ਕਮਾਈ ਦੇ ਆਸਰੇ ਅਰਦਾਸ ਕਰਕੇ ਤੁਹਾਨੂੰ ਇਹ ਅਵਸਥਾ ਵਿਖਾਤੀ ਹੈ। ਹੁਣ ਆਪ ਕਮਾਈ ਕਰੋ ਤੇ ਸਦਾ ਵਾਸਤੇ ਇਹ ਅਵਸਥਾ ਪ੍ਰਾਪਤ ਕਰੋ। ਤੁਹਾਨੂੰ ਪਤਾ ਲੱਗੇਗਾ, ਸਤਿਗੁਰ ਨਾਨਕ ਦੇ ਮਹਾਰਾਜ ਕਹਿੰਦੇ, ਮਰਦਾਨਿਆ ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਮਰਦਾਨਾ ਜੀ, ਹਲਟ ਦੇ ਤੁਕੇ ਵਿੱਚੋਂ ਵੀ ਤੂੰ ਤੂੰ ਦੀ ਆਵਾਜ਼ ਆ ਰਹੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਣ ਕਨਹਰ ਕੀ ਘੋਰ। ਇਸ ਵਾਸਤੇ ਜੋ ਕੁਝ ਸਾਨੂੰ ਪਤਾ, ਜੋ ਕੁਝ ਅਸੀਂ ਜਾਣਦੇ ਹਾਂ, ਸਮਝਣਾ ਚਾਹੀਦਾ ਵੀ ਅਜੇ ਕੁਝ ਨਹੀਂ ਜਾਣਿਆ, ਸਭ ਕੁਝ ਇਹਨੂੰ ਅੱਗੇ ਹੀ ਆ, ਬਹੁਤ ਕੁਛ ਹੈ ਜਿਹੜਾ ਹੋਰ ਵੀ ਅੰਦਰੋਂ ਇਹ ਜਾਣਨਾ, ਬਹੁਤ ਕੁਝ। ਅਜੇ ਤਾਂ ਕੁਝ ਵੀ ਨਹੀਂ ਜਾਣਿਆ। ਤੇ ਮਨੁੱਖ ਇਸ ਤਲ ਤੇ ਬੈਠਾ ਭਾਈ ਜੋ ਕੁਝ ਮੈਂ ਜਾਣਦਾ ਹਾਂ ਇਹਦੂ ਵੱਧ ਨਹੀਂ ਕੁਝ ਵੀ ਜਾਣਦਾ ਕੋਈ, ਸਭ ਕੁਝ ਮੈਨੂੰ ਹੀ ਪਤਾ। ਇਹ ਹੈ ਹੰਗਤਾ ਵਾਲੀ ਅਵਸਥਾ। ਇਸ ਕਰਕੇ ਮਨੁੱਖ ਜੰਮਣ ਮਰਨ ਦੇ ਚੱਕਰ ਚ ਪਿਆ ਹੋਇਆ। ਸਤਿਗੁਰੂ ਕਹਿੰਦੇ ਨੇ ਹੇ ਮਨਾ, ਮਤ ਤੂੰ ਇਸ ਗੱਲ ਦਾ ਮਾਣ ਕਰੇ ਕਿ ਮੈਂ ਕੁਛ ਜਾਣਦਾ ਹਾਂ। ਤੈਨੂੰ ਇੰਜ ਨਹੀਂ ਧਾਰਨਾ ਚਾਹੀਦਾ। ਕੀ ਕਰਨਾ ਚਾਹੀਦਾ? ਗੁਰਮੁਖ ਨਿਮਾਣਾ ਹੋ, ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਸਤਿਗੁਰਾਂ ਨੂੰ ਆਪਣੀ ਰਹਿਨੁਮਾਈ ਦਾ ਰਹਿਨੁਮਾ ਜਾਣ ਕੇ, ਸੋ ਸੱਚੇ ਪਾਤਸ਼ਾਹ ਨੂੰ ਆਪਣਾ ਰਹਿਬਰ ਜਾਣ ਕੇ ਉਹਨਾਂ ਦੇ ਮਗਰ ਲੱਗ ਤੇ ਨਿਮਾਣਾ ਹੋ। ਸਤਿਗੁਰੂ ਕਹਿੰਦੇ ਨੇ ਮਾਣ ਹੁੰਦਾ ਹੋਏ ਨਿਮਾਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਫਿਰ ਭਗਤ ਅਖਵਾ ਸਕਦਾ ਰੱਬ ਦਾ ਜਦੋਂ ਮਨ ਵਿੱਚ ਹੋਮੈ ਨਾ ਹੋਏ। ਤਾਣ ਹੁੰਦਿਆਂ ਹੋਇਆਂ ਵੀ ਨਿਤਾਣਾ ਬਣ ਕੇ ਰਹੇ, ਮਾਣ ਤਾਕਤ ਜ਼ੋਰ ਹੁੰਦਿਆਂ ਹੋਇਆਂ ਵੀ ਨਿਮਾਣਾ ਹੋ ਕੇ ਰਹੇ। ਸੋ ਇਸ ਵਾਸਤੇ ਇੱਕ ਮਾਣ ਹੰਕਾਰ ਹੁੰਦਾ, ਇੱਕ ਹੁੰਦਾ ਫਖਰ, ਯਾਨੀ ਕਿ ਇੱਕ ਸ਼ੁੱਧ ਹੰਕਾਰ ਹੁੰਦਾ, ਇੱਕ ਅਸ਼ੁੱਧ ਹੁੰਦਾ। ਅਸ਼ੁੱਧ ਹੰਕਾਰ ਹੁੰਦਾ ਆਪਣੇ ਆਪ ਤੇ, ਆਪਣੇ ਸਰੀਰ ਤੇ, ਵਿਦਿਆ ਤੇ, ਗੁਣਾਂ ਤੇ, ਆਪਣੇ ਆਪ ਤੇ ਮਾਣ ਰੱਖਣਾ। ਜਿਹੜਾ ਗੁਰੂ ਤੇ ਮਾਣ ਹੋਵੇ ਵੀ ਮੇਰਾ ਗੁਰੂ ਬੜਾ ਵੱਡਾ, ਮੇਰੀ ਸੰਭਾਲ ਕਰੇਗਾ, ਇਹ ਸ਼ੁੱਧ ਹੰਕਾਰ ਹੈ, ਫਖਰ ਹੈ। ਮਿਸਾਲ ਦੇ ਤੌਰ ਤੇ ਮੁਹੰਮਦ ਸਾਹਿਬ ਦੀ ਇੱਕ ਬੇਟੀ ਸੀ ਬੀਬੀ ਫਾਤਿਮਾ, ਤੇ ਉਹ ਵਿਆਹ ਹੀ ਗਈ। ਜਿਹੜੇ ਮੁਹੰਮਦ ਸਾਹਿਬ ਦੇ ਜਵਾਈ ਸਨ ਉਹ ਆ ਕੇ ਇੱਕ ਦਿਨ ਰੋ ਪਏ ਮੁਹੰਮਦ ਸਾਹਿਬ ਦੇ ਕੋਲ ਤੇ ਪੁੱਛਦੇ ਆ ਪੈਗੰਬਰ ਜੀ ਵੀ ਦੱਸੋ ਕਿਉਂ ਰੋਇਆ ਬੇਟਾ, ਕੀ ਗੱਲ? ਕਹਿਣ ਲੱਗਾ ਵੀ ਤੁਹਾਡੀ ਪੁੱਤਰੀ ਮੇਰਾ ਸਨਮਾਨ ਨਹੀਂ ਕਰਦੀ। ਉਹ ਹੰਕਾਰ ਬੜਾ ਕਰਦੀ ਵੀ ਮੈਂ ਪੈਗੰਬਰ ਦੀ ਬੇਟੀ ਹਾਂ, ਤੂੰ ਮੇਰੇ ਸਾਹਮਣੇ ਕੀ ਹੈ, ਤੇ ਮੇਰਾ ਅਪਮਾਨ ਕਰਦੀ ਹੈ। ਕਹਿਣ ਲੱਗੇ ਕੋਈ ਨਹੀਂ ਬੇਟਾ, ਪਹਿਲਾਂ ਕਿਉਂ ਨਹੀਂ ਦੱਸਿਆ? ਔਰ ਬੀਬੀ ਫਾਤਿਮਾ ਨੂੰ ਆਪਣੀ ਧੀ ਨੂੰ ਸੱਦਿਆ ਮੁਹੰਮਦ ਸਾਹਿਬ ਨੇ। ਕਹਿਣ ਲੱਗੇ ਬੇਟਾ ਫਾਤਿਮਾ, ਜਦੋਂ ਪੁੱਤਰੀ ਮੈਂ ਤੇਰਾ ਵਿਆਹ ਕੀਤਾ ਸੀ, ਮੈਂ ਤੈਨੂੰ ਬਹਿਸ਼ਤ ਦੀਆਂ ਚਾਬੀਆਂ ਦਿੱਤੀਆਂ ਸਨ, ਬਹਿਸ਼ਤ ਦੀਆਂ ਚਾਬੀਆਂ। ਹੁਣ ਜਿਹੜਾ ਬੰਦਾ ਹੰਕਾਰ ਦੇ ਟਿੱਲੇ ਤੇ ਚੜਿਆ ਹੋਵੇਗਾ, ਮੂਰਖ ਵੀ ਸਿਰੇ ਦਾ ਹੋਵੇਗਾ, ਹੋਵੇਗਾ ਮੂਰਖ ਪਰ ਹੰਕਾਰ ਉਹਦੇ ਅੰਦਰ ਬੜਾ ਹੋਵੇਗਾ। ਹੈ ਸੀ ਮੂਰਖ, ਇਹ ਬਰੀਕ ਗੱਲ ਨੂੰ ਸਮਝ ਨਾ ਸਕੀ। ਕਹਿਣ ਲੱਗੀ ਪਿਤਾ ਜੀ ਮੇਰੇ ਕੋਲ ਤਾਂ ਕੋਈ ਚਾਬੀਆਂ ਨਹੀਂ। ਕਹਿਣ ਲੱਗਾ ਫਿਰ ਤੇਰੀ ਸਹੇਲੀ ਨਾ ਜਿਹੜੀ ਕਦੂਰੀ ਕਦੂਰੀ, ਉਹਨੂੰ ਤੂੰ ਫੜਾਈਆਂ ਹੋਣੀਆਂ ਵਿਆਹ ਵੇਲੇ ਕਿਤੇ, ਜਾ ਪੁੱਛ ਕੇ ਆ ਉਹਦੇ ਘਰ ਹੋਣਗੀਆਂ। ਔਰ ਉਹ ਚਲੀ ਗਈ ਪੁੱਛਣ, ਦਰਵਾਜ਼ਾ ਖੜਕਾਏ ਤੇ ਕਦੂਰੀ ਦਰਵਾਜ਼ਾ ਨਾ ਖੋਲੇ, ਚਿਰ ਲਾਤਾ। ਕਹਿਣ ਲੱਗੀ ਮੈਂ ਮੁਹੰਮਦ ਸਾਹਿਬ ਪੈਗੰਬਰ ਦੀ ਬੇਟੀ ਬੋਲਦੀ ਹਾਂ, ਫਾਤਿਮਾ ਦਰਵਾਜ਼ਾ ਕਿਉਂ ਨਹੀਂ ਖੋਲਦੀ? ਕਹਿਣ ਲੱਗੀ ਠਹਿਰ ਜਾ, ਫਾਤਿਮਾ ਬੋਲਦੀ ਹਾਂ ਤਾਂ ਫਿਰ ਕੀ ਹੋਇਆ, ਮੈਂ ਪਤੀ ਦੀ ਆਗਿਆ ਲੈ ਕੇ ਦਰਵਾਜ਼ਾ ਖੋਲਾਂਗੀ। ਪਤੀ ਜੀ ਬਰਾਜੇ ਹੋਏ ਸੀ, ਉੱਠੇ ਆ, ਸੁੱਤੇ ਪਏ, ਹੁਣ ਉਹਨਾਂ ਆਗਿਆ ਕੀਤੀ ਤਾਂ ਮੈਂ ਲੇਟ ਦਰਵਾਜ਼ਾ ਖੋਲਿਆ। ਤੇ ਫਿਰ ਉਹ ਪੁੱਛਦੀ ਆ ਫਾਤਿਮਾ ਵੀ ਮੇਰੇ ਪਿਤਾ ਜੀ ਕਹਿੰਦੇ ਨੇ ਵੀ ਬੇਟਾ ਤੈਨੂੰ ਵਿਆਹੁਣ ਵੇਲੇ ਬਹਿਸ਼ਤ ਦੀਆਂ ਚਾਬੀਆਂ ਦਿੱਤੀਆਂ ਸਨ, ਉਹ ਕਿੱਥੇ ਆ? ਉਹ ਮੈਨੂੰ ਤਾਂ ਕਿਤੇ ਚੇਤਾ ਨਹੀਂ, ਤੈਨੂੰ ਤਾਂ ਨਹੀਂ ਫੜਾਈਆਂ, ਮੈਂ ਪੁੱਛਣ ਆਈ ਹਾਂ। ਕਹਿਣ ਲੱਗੀ ਮੂਰਖ ਮਤ ਵਾਲੀਏ, ਇਹੋ ਹੀ ਬਹਿਸ਼ਤ ਦੀਆਂ ਚਾਬੀਆਂ, ਮੈਂ ਪਤੀ ਦਾ ਸਨਮਾਨ ਕਰਦੀ ਹਾਂ, ਮੈਂ ਤੇਰੇ ਪਿਓ ਦੀ ਸਿੱਖਿਆ ਸੰਭਾਲ ਲਈ, ਤੇਰੇ ਪਿਓ ਨੇ ਸਿੱਖਿਆ ਤੈਨੂੰ ਦਿੱਤੀ ਸੀ, ਮੈਂ ਕੋਲ ਖਲੋਤੀ ਸਾਂ, ਤੇ ਉਹਨਾਂ ਦਾ ਬਚਨ ਮੈਂ ਮੰਨ ਲਿਆ, ਸਿੱਖਿਆ ਸੰਭਾਲ ਲਈ, ਮੈਂ ਪਤੀ ਦਾ ਸਨਮਾਨ ਕਰਦੀ, ਆਗਿਆ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੀ, ਤੇ ਤੂੰ ਮੂਰਖੇ ਪਤੀ ਦਾ ਅਪਮਾਨ ਕਰਦੀ ਹੈ, ਇਸ ਵਾਸਤੇ ਚਾਬੀਆਂ ਮੇਰੇ ਕੋਲ ਇਹੋ ਹੀ ਆ ਜਿਹੜੀ ਮੈਂ ਸਿੱਖਿਆ ਪੱਲੇ ਬੱਧੀ ਹੈ। ਇਸ ਲਈ ਗੁਰੂ ਕੇ ਪਿਆਰਿਓ, ਇਉਂ ਜਿਹੜਾ ਫਖਰ ਕਰਨਾ ਨਾ ਹੋਰ ਚੀਜ਼ ਆ, ਤੇ ਮਾਣ ਕਰਨਾ ਹੋਰ ਚੀਜ਼ ਆ। ਹੁਣ ਉਹ ਭਮਲ ਸਾਹਿਬ ਦੀ ਬੇਟੀ ਆਪਣੇ ਆਪ ਤੇ ਮਾਣ ਕਰਦੀ ਵੀ ਮੈਂ ਪੈਗੰਬਰ ਦੀ ਪੁੱਤਰੀ ਹਾਂ, ਸਭ ਤੋਂ ਵੱਡੀ ਹਾਂ। ਫਖਰ ਤਾਂ ਹੁੰਦਾ ਵੀ ਮੈਂ, ਮੇਰਾ ਪਿਤਾ ਜਾਂ ਮੇਰਾ ਗੁਰੂ ਵਡੇਰਾ ਹੈ, ਮਹਾਨ ਹੈ, ਤੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ, ਸ਼ੁਭ ਗੁਣ ਧਾਰਨੇ ਚਾਹੀਦੇ, ਤਾਂ ਕਿ ਸਾਡੇ ਵੱਡਿਆਂ ਨੂੰ ਲਾਜ ਨਾ ਲੱਗੇ। ਇਹ ਹੈ ਸ਼ੁੱਧ ਹੰਕਾਰ। ਤੇ ਜਿਹੜਾ ਆਪਣੇ ਆਪ ਨੂੰ ਵੱਡੇ ਸਮਝ ਲੈਣਾ, ਤੇ ਸਾਡੀ ਕੁਲ ਵਿੱਚ ਬਾਬਾ ਬੁੱਢਾ ਜੀ ਹੋਏ ਨੇ, ਸਾਡੀ ਕੁਲ ਚ ਬਾਬਾ ਦੀਪ ਸਿੰਘ ਜੀ ਹੋਏ ਨੇ, ਇਸ ਕਰਕੇ ਅਸੀਂ ਵੀ ਜਿਵੇਂ ਕਿ ਮਜਬੀਤ ਸਿੰਘ ਟੱਕਰਿਆ ਤੇ ਉਹ ਕਹਿਣ ਲੱਗਾ ਵੀ ਜੱਟਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਤਾਂ ਕੋਈ ਇਹਨਾਂ ਨੇ ਲਿਆਇਆ ਸੀ, ਮਜਬੀਆਂ ਨੇ ਲਿਆਂਦਾ ਨਾ। ਮੈਂ ਕਿਹਾ ਜੀਵਨ ਸਿੰਘ ਹੀ ਲਿਆਇਆ ਸੀ, ਤੂੰ ਤਾਂ ਨਹੀਂ ਲਿਆਇਆ, ਤੂੰ ਤਾਂ ਤੰਬਾਕੂ ਮਲੀ ਜਾਂਦਾ। ਪਰ ਜੀਵਨ ਸਿੰਘ ਨੂੰ ਤਾਂ ਮੈਂ ਵੀ ਮੱਥਾ ਟੇਕਾਂਗਾ, ਪਰ ਤੈਨੂੰ ਤਾਂ ਨਹੀਂ ਨਾ ਟੇਕ ਸਕਦਾ। ਜਿਵੇਂ ਮਰਾਸੀ ਆਏ ਤੇ ਉਹ ਕਹਿਣ ਮਰਦਾਨੇ ਕੇ, ਅਸੀਂ ਮਰਦਾਨੇ ਕੇ, ਮੈਂ ਕਿਹਾ ਮਰਦਾਨੇ ਕੇ ਹੀ ਹੋ ਨਾ, ਮਰਦਾਨਾ ਤਾਂ ਨਹੀਂ ਨਾ, ਪਰ ਤੁਸੀਂ ਕਰਨੀ ਮਰਦਾਨੇ ਵਾਲੀ ਨੇ ਧਾਰਨ ਕੀਤੀ, ਸਿਗਟਾਂ ਤੁਸੀਂ ਪੀਂਦੇ, ਹੁੱਕਾ ਪੀਂਦੇ ਹੋ, ਤੁਸੀਂ ਮਰਦਾਨਾ ਕਿਵੇਂ ਬਣ ਗਏ ਬਾਈ? ਇਸ ਲਈ ਗੁਰੂ ਕੇ ਪਿਆਰੇ, ਇੱਕ ਸਾਈਕਲ ਲੈਣ ਮੈਂ ਗਿਆ ਇੱਕ ਵਾਰੀ, ਤੇ ਉਹ ਸੋਢੀਆਂ ਦੀ ਹੱਟੀ ਸੀ, ਉਹ ਕਹਿਣ ਲੱਗੇ ਅਸੀਂ ਤੁਹਾਡੇ ਗੁਰੂ ਨੇ ਜੀ। ਮੈਂ ਕਿਹਾ ਉਹ ਕਿਵੇਂ? ਕਹਿਣ ਲੱਗੇ ਸੋਢੀ ਜੀ ਹੋਏ। ਮੈਂ ਕਿਹਾ ਮੂੰਹ ਸਿਰ ਵੇਖਿਆ ਆਪਣਾ। ਸੋ ਗੁਰੂ ਕਹਿ ਪਿਆਰੇ ਹੋ, ਇਸ ਵਾਸਤੇ ਮਨੁੱਖ ਹੰਕਾਰ ਕਿਵੇਂ ਚੱਕੀ ਫਿਰਦਾ? ਇਹ ਹੰਕਾਰ ਅਸ਼ੁੱਧ ਹੈ, ਫਖਰ ਕਰਨਾ ਹੋਰ ਚੀਜ਼ ਹੈ। ਫਖਰ ਦਾ ਮਤਲਬ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ, ਸਾਨੂੰ ਸ਼ਰਮ ਆਉਣੀ ਚਾਹੀਦੀ ਹਰ ਕੰਮ ਵਿੱਚ, ਭਾਈ ਗੁਰੂ ਨੂੰ ਲਾਜ ਨਾ ਲੱਗੇ। ਗੁਰੂ ਦੇ ਸਿੱਖਾਂ ਕੋਈ ਤਾਨਾ ਮਾਰੇਗਾ, ਗੁਰੂ ਦਾ ਸਿੱਖ ਹੋ ਕੇ ਕੀ ਕਰਦਾ? ਇਸ ਵਾਸਤੇ ਇਹ ਸ਼ੁੱਧ ਹੰਕਾਰ ਹੈ, ਰਹੋ ਵਿਚਾਰ। ਇਸ ਲਈ ਹਜ਼ੂਰ ਕਹਿ ਰਹੇ ਨੇ, ਮਤ ਮਾਣ ਕਰੇ ਹੈ ਮਨਾਂ ਵੀ ਮੈਂ ਕੁਛ ਜਾਣਦਾ, ਮੈਂ ਕੁਝ ਆਪ ਹਾਂ। ਨਹੀਂ, ਜੇ ਸਿੱਖੀ ਦੀ ਦਾਤ ਤੈਨੂੰ ਪ੍ਰਾਪਤ ਹੋਈ ਤੇ ਜਿਹੜੇ ਦੂਜੇ ਵੀਰ ਆ ਜਿਹਨਾਂ ਸਿੱਖੀ ਨੀ ਧਾਰੀ, ਉਹਨਾਂ ਦੇ ਨਜ਼ਰਾਂ ਨਹੀਂ ਸੁੱਟ ਸਕਦਾ ਤੂੰ। ਮਾਣ ਹੀ ਕਰੀ ਜਾਏ, ਤਰਕਾਂ ਹੀ ਕਰੀ ਜਾਏ, ਬੇਇੱਜ਼ਤੀ ਕਰੀ ਜਾਏ ਕਿਸੇ ਦੀ, ਇਹ ਨਹੀਂ ਚੰਗਾ ਕੰਮ। ਇਸ ਵਾਸਤੇ ਗੁਰਮੁਖ ਨਿਮਾਣਾ ਹੋ, ਮਾਣ ਛੱਡ, ਨਿਮਾਣਾ ਹੋ ਕੇ ਗੁਰਮੁਖ ਹੋ ਕੇ ਚੱਲ। ਅੰਤਰ ਅਗਿਆਨ ਹਉ ਬੁੱਧ ਹੈ, ਤੇਰੇ ਅੰਦਰ ਹੈ ਅਗਿਆਨ ਦਾ ਹਨੇਰਾ, ਇਸ ਕਰਕੇ ਹੰਗਤਾ ਵਾਲੀ ਬੁੱਧੀ ਨੂੰ ਤੂੰ ਧਾਰਨ ਕੀਤਾ ਹੋਇਆ, ਅਜੇ ਅਗਿਆਨੀ ਹਨ। ਇੱਕ ਦਿਨ ਟੋਰਾਂਟੋ ਸੀ ਮੈਂ, ਤੇ ਉੱਥੇ ਬੋਰਡ ਤੇ ਮੇਰਾ ਨਾਂ ਲਿਖਿਆ ਹੋਇਆ, ਤੇ ਲਿਖਿਆ ਗਿਆਨੀ ਦਲਜੀਤ ਸਿੰਘ। ਕਹਿੰਦੇ ਠੀਕ ਹੈ ਜੀ, ਹੋਰ ਤਾਂ ਨਹੀਂ ਕੁਛ ਲਿਖਣਾ? ਮੈਂ ਕਿਹਾ ਵੀ ਇੱਕ ਅੱਖਰ ਰਹਿੰਦਾ ਲਿਖਣ ਵਾਲਾ। ਕਹਿੰਦੇ ਕੀ? ਮੈਂ ਕਿਹਾ ਗਿਆਨੀ ਦੇ ਅੱਗੇ ਐੜਾ ਪਾ ਦਿਓ ਅਗਿਆਨੀ। ਕਹਿਣ ਲੱਗੇ ਕਿਵੇਂ ਜੀ? ਮੈਂ ਕਿਹਾ ਅਗਿਆਨੀ ਹੈ, ਜਦੋਂ ਤੱਕ ਰੱਬ ਨਹੀਂ ਮਿਲਿਆ ਗਿਆਨੀ ਕਾਹਦੇ। ਸੱਚੀ ਗੱਲ ਹੈ, ਹਿਰਦੇ ਚ ਨਹੀਂ ਇਹ ਗੱਲ ਬੈਠੀ, ਪਰ ਜਵਾਨੀ ਜਵਾਨੀ ਸਰੀਰਕ ਤੌਰ ਤੇ ਤਾਂ ਧਾਰੀਏ ਕੁਛ ਨਾ ਕੁਛ। ਅਸੀਂ ਗਿਆਨੀ ਖਵਾ ਕੇ ਖੁਸ਼ ਹੁੰਦੇ ਹਾਂ, ਮਨ ਬੜਾ ਖੁਸ਼ ਹੁੰਦਾ ਭਾਈ ਗਿਆਨੀ ਜੀ ਫਲਾਨਾ ਜੀ ਨਾਲ ਵਿਸ਼ੇਸ਼ਣ ਲਾਏ ਜਾਣ, ਪਰ ਅਸਲੀਅਤ ਤਾਂ ਇਹੀ ਹੈ ਨਾ ਵੀ ਅਜੇ ਅਸੀਂ ਅਗਿਆਨੀ ਹਾਂ, ਰੱਬ ਨਹੀਂ ਮਿਲਿਆ ਜੇ। ਮੈਂ ਕਿਹਾ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਭਾਈ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹੋ ਜਿਹੀ ਅਵਸਥਾ ਦਾ ਬ੍ਰਹਮ ਗਿਆਨੀ ਦੀ ਹੁੰਦੀ ਆ, ਤੇ ਜਦੋਂ ਤੱਕ ਬ੍ਰਹਮ ਦੇ ਗਿਆਨੀ ਨੀ, ਗਿਆਨੀ ਕਾਹਦੇ? ਅੱਖਰਾਂ ਦੇ ਗਿਆਨੀ ਕਾਹਦੇ ਗਿਆਨੀ? ਕਈ ਡੁੱਬ ਕੇ ਅੱਖਰ ਪੜ ਪੜ ਕੇ, ਕਈ ਊੜ ਲੱਦੀ ਫਿਰਦੇ ਸੀ ਕਿਤਾਬਾਂ ਦੇ, ਜਿਹਨਾਂ ਜ਼ਬਾਨੀ ਕੰਠ ਕੀਤੀਆਂ ਹੋਈਆਂ ਸਨ। ਇਸ ਵਾਸਤੇ ਗੁਰੂ ਕੇ ਪਿਆਰਿਓ, ਮਨੁੱਖ ਹਰ ਕਰਮ ਦਾ ਮਾਣ ਚੱਕਦਾ। ਜਿਹੜਾ ਭਜਨ ਕਰਨਾ ਇਹ ਹੈ ਆਪਣੇ ਮਨ ਨੂੰ ਅਰਦਾਸ ਵਾਸਤੇ ਤਿਆਰ ਕਰਨਾ ਸ਼ਰਨ ਪੈਣ ਲਈ, ਤੇ ਮਨੁੱਖ ਨਿਤਨੇਮ ਦਾ ਹੰਕਾਰ ਚੱਕ ਲੈਂਦਾ ਵੀ ਮੈਂ ਨਿਤਨੇਮ ਹੀ ਬੜਾ ਵੱਡਾ। ਅਜੇ ਜਦੋਂ ਤੱਕ ਗੱਲ ਨਹੀਂ ਬਣੀ ਤੂੰ ਵੱਡਾ ਕਿਵੇਂ? ਰੱਬ ਨਹੀਂ ਮਿਲਿਆ ਅਜੇ ਤੱਕ, ਕੁਛ ਨਹੀਂ ਹੋਇਆ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਅੰਤਰ ਅਗਿਆਨ ਹਉ ਬੁੱਧ ਹੈ, ਸੱਚ ਸ਼ਬਦ ਮਲਖੋ। ਸਤਿਗੁਰਾਂ ਦੇ ਸ਼ਬਦ ਦੁਆਰਾ ਸੱਚੇ ਅਕਾਲ ਪੁਰਖ ਦੇ ਨਾਮ ਨਾਲ ਜੁੜ ਕੇ ਇਸ ਮਨ ਦੀ ਮੈਲ ਨੂੰ ਨਾਸ ਕਰ। ਅਜੇ ਮੈਲਾ ਤੇਰਾ ਮਨ, ਅਜੇ ਸ਼ੁੱਧ ਨਹੀਂ ਹੋਇਆ। ਨਿਸ਼ਾਨੀ ਹੈ ਸ਼ੁੱਧਤਾ ਦੀ ਕਿ ਰੱਬ ਮਿਲ ਪਏਗਾ। ਜਦੋਂ ਤੱਕ ਨਹੀਂ ਗੱਲ ਬਣੀ ਸਮਝ ਵੀ ਮੈਲਾ ਹੈ। ਮੈਲਾ ਹਰ ਕੇ ਨਾਮ ਬਿਨ ਜੀਓ, ਹਰੀ ਦੇ ਨਾਮ ਤੋਂ ਬਗੈਰ ਸਵਾਸ ਸਵਾਸ ਅੱਠੇ ਪਹਿਰ, ਜਦੋਂ ਤੱਕ ਨਾਮ ਨਹੀਂ ਹਿਰਦੇ ਚ ਵਸਿਆ, ਦੂਜਾ ਫੁਰਨਾ ਜਾਂ ਫੁਰੇ, ਹੰਗਤਾ ਦਾ ਜਾਂ ਕਿਸੇ ਦੀ ਨਿੰਦਿਆ ਦਾ ਕਿਸੇ ਤਰ੍ਹਾਂ ਦਾ ਫੁਰਨਾ ਨਾ ਫੁਰੇ, ਫੁਰਨਾ ਹੀ ਨਾਮ ਬਣ ਜਾਏ, ਉਦੋਂ ਮੈਲ ਉਤਰੀ ਹੋਈ ਸਮਝ ਲੈ। ਤੇ ਉਦੋਂ ਰੱਬ ਮਿਲਿਆ ਹੋਣਾ, ਉਦੋਂ ਤੂੰ ਬੋਲ ਨਹੀਂ ਸਕਦਾ ਕਿ ਮੈਂ ਕੁਛ ਹਾਂ, ਹੋ ਹੀ ਨਹੀਂ ਸਕਦਾ ਕਿ ਤੂੰ ਕੁਛ ਬੋਲੇ। ਇਸ ਵਾਸਤੇ ਇਹ ਲਿਫਾਫੇ, ਇਹ ਫੁੰਡਾ ਫਾਂਡੀ, ਇਹ ਉਦੋਂ ਤੱਕ ਜਦੋਂ ਤੱਕ ਗਿਆਨ ਨਹੀਂ ਹੋਇਆ। ਇਸ ਵਾਸਤੇ ਹੋ ਨਿਮਾਣਾ ਸਤਿਗੁਰੂ ਅੱਗੇ, ਸਤਿਗੁਰੂ ਦੇ ਮੂਹਰੇ ਨਿਮਾਣਾ ਹੋ ਕੇ ਢਹਿ, ਸਤਿਗੁਰੇ ਅੱਗੇ ਢਹਿ ਪੋ, ਸਭ ਕੁਛ ਜਾਣਾ ਜਾਣ, ਸ਼ਰਨ ਪੈ ਖਾਂ, ਵੇਖ ਸਤਿਗੁਰੂ ਬਖਸ਼ਾਂ ਕਰਦੇ। ਮਤ ਕਿਸ ਆਪ ਲਿਖਾਵਹੇ, ਮਤਾਂ ਕਦੇ ਆਪਣੇ ਆਪ ਨੂੰ ਜਣਾਏ ਕਿ ਮੈਂ ਵੀ ਕੁਝ ਹਾਂ, ਪਰ ਮਨੁੱਖ ਸਾਰੀ ਉਮਰ ਜਨਮ ਤੋਂ ਲੈ ਕੇ ਮਰਨ ਤੱਕ ਆਪਣਾ ਆਪ ਹੀ ਜਣਾਉਂਦਾ ਮਰ ਜਾਂਦਾ। ਯਾਨੀ ਸੰਤ ਸਿੰਘ ਮਸਕੀਨ ਸੱਚਖੰਡ ਹਜ਼ੂਰ ਸਾਹਿਬ ਪਰਿਕਰਮਾ ਚ ਬੈਠੇ ਰਹਿ ਰਾਜ ਸਾਹਿਬ ਦਾ ਪਾਠ ਕਰਨ, ਇੱਕ ਬਿਰਧ ਬਾਬਾ ਜੀ ਦੀ ਨਜ਼ਰ ਘੱਟ ਸੀ, ਉਹ ਪੱਥਰ ਦੇ ਉੱਪਰ ਨਾ ਜਿਹੜਾ ਉੱਥੇ ਪਰਿਕਰਮਾ ਚ ਸੰਗਮਰਮਰ ਲੱਗਾ, ਇਉਂ ਨੀਵੇਂ ਹੋ ਹੋ ਵੇਖਦੇ ਫਿਰਨ ਕੁਛ। ਤੇ ਮਸਕੀਨ ਜੀ ਕਹਿੰਦੇ ਵੀ ਮੇਰੇ ਮਨ ਚ ਖਿਆਲ ਆਇਆ ਵੀ ਬਜ਼ੁਰਗ ਬਾਬੇ ਦੀ ਕੋਈ ਚੀਜ਼ ਗਵਾਚ ਗਈ ਆ, ਤੇ ਨਿਗਾਹ ਘੱਟ ਹੈ ਲੱਭਦੀ ਹੈ। ਉੱਠ ਕੇ ਗਾਂ ਹੋਏ ਵੀ ਬਾਬਾ ਜੀ ਕੁਛ ਗਵਾਚ ਗਿਆ, ਦੱਸੋ ਕਿਹੜੀ ਚੀਜ਼ ਗਵਾਚੀ, ਮੈਂ ਟੋਲਾ ਲੱਭਾਂ। ਕਹਿਣ ਲੱਗੇ ਨਾ ਗਿਆਨੀ ਜੀ, ਗਵਾਚਾ ਤਾਂ ਕੁਛ ਨਹੀਂ, ਪਿਛਲੇ ਸਾਲ ਇੱਥੇ ਆਏ ਸਾਂ, ₹1000 ਦਿੱਤਾ ਸੀ ਗੁਰਦੁਆਰੇ, ਕਹਿੰਦੇ ਸੀ ਤੇਰੇ ਨਾਂ ਦੀ ਇੱਥੇ ਪਲੇਟ ਲਾ ਦਿਆਂਗੇ, ਤੇਰਾ ਨਾਮ ਲਿਖ ਕੇ ਲਾ ਦਿਆਂਗੇ, ਮੈਂ ਨਾਮ ਲੱਭਦਾ ਆਪਣਾ। ਤੇ ਉਸ ਵੇਲੇ ਗਿਆਨੀ ਜੀ ਕਹਿਣ ਲੱਗੇ, ਬਜ਼ੁਰਗੋ ਪੰਜਾਬ ਤੋਂ ਏਡੀ ਦੂਰੋਂ ਚੱਲ ਕੇ ਆਏ ਬਿਰਧ ਅਵਸਥਾ ਚ, ਇੱਥੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਪਹੁੰਚ ਕੇ ਵੀ ਆਪਣਾ ਹੀ ਨਾਮ ਲੱਭੀ ਜਾਂਦੇ 90 ਸਾਲ ਦੀ ਉਮਰ ਚ, ਰੱਬ ਦਾ ਨਾਂ ਕਦੋਂ ਲੱਭੋਗੇ? ਇਸ ਵਾਸਤੇ ਮਨੁੱਖ ਆਪਣੀ ਹਉਮੈ ਦੀ ਟੇਕ ਤੇ ਜਿਉਂਦਾ। ਇੱਛਾ ਹੈ ਕਿ ਗੁਰਦੁਆਰੇ ਲਿਖ ਕੇ ਲਾ ਦਿੱਤਾ ਜਾਏ ਦਾਨੀ ਸੱਜਣਾਂ ਦੀ ਸੂਚੀ, ਭਾਈ ਜਿਹਦੇ ਕੋਲੋਂ ਨਿੱਤ ਮੰਗਦਾ ਆ ਕੇ ਉੱਥੇ ਦਾਨੀ ਕਿਵੇਂ ਬਣ ਗਿਆ ਬਾਈ ਤੂੰ? ਇੱਥੇ ਤਾਂ ਭੇਟਾ ਹੁੰਦੀ ਹੈ, ਜਿਵੇਂ ਕਿਸੇ ਦੇ ਬਾਗ ਚੋਂ ਫੁੱਲ ਤੋੜ ਕੇ ਮਾਲਕ ਨੂੰ ਭੇਟਾ ਕੀਤਾ ਜਾਏ, ਹੈ ਤਾਂ ਉਹਦਾ ਹੀ ਸਾਰਾ ਕੁਝ, ਤੂੰ ਕੀ ਦੇ ਸਕਦਾ ਗੁਰੂ ਨੂੰ? ਇਸ ਵਾਸਤੇ ਗੁਰੂ ਕੇ ਪਿਆਰਿਓ ਇਹ ਹਉਮੈ ਹੈ, ਆਪਣੇ ਅਹੰਕਾਰ ਜਗਤ ਜਲਿਆ, ਆਪਣੇ ਹੰਕਾਰ ਦੇ ਵਿੱਚ ਹੀ ਫਸਿਆ ਹੋਇਆ ਸਾਰਾ ਜਗਤ ਸੜਦਾ ਪਿਆ। ਹੰਕਾਰ ਇਹਨੂੰ ਸਾੜ ਰਿਹਾ ਪਰ ਇਹ ਸਾੜ ਨਹੀਂ ਜਾਣਦਾ ਇਸ ਗੱਲ ਦੀ, ਇਹ ਸੜਨਾ ਹੀ ਚੰਗਾ ਸਮਝਦਾ, ਇਹਦੇ ਸ਼ੁਭ ਗੁਣ ਸਾੜੀ ਜਾਂਦਾ ਹੰਕਾਰ। ਜਿਵੇਂ ਟਿੱਬੇ ਤੇ ਪਾਣੀ ਨਹੀਂ ਚੜ੍ਹਦਾ, ਠਹਿਰਦਾ ਨਹੀਂ, ਜੇ ਚੜ੍ਹਾ ਵੀ ਦਿਓ ਤਾਂ ਠੇਡਾਂ ਨੂੰ ਜਾਵੇਗਾ। ਇਸੇ ਤਰ੍ਹਾਂ ਨਿਮਰਤਾ ਵਾਲੇ ਹਿਰਦਿਆਂ ਵਿੱਚ ਸ਼ੁਭ ਗੁਣਾਂ ਦਾ ਨਿਵਾਸ ਹੁੰਦਾ, ਹੰਕਾਰ ਵਾਲੇ ਹਿਰਦੇ ਜੇ ਕੋਈ ਗੁਣ ਹੋਏ ਵੀ ਤਾਂ ਚਲਿਆ ਜਾਂਦਾ। ਹੰਕਾਰ ਐਡਾ ਭੈੜਾ ਉਗਣ ਹੈ, ਜਿਹਦੇ ਵਿੱਚ ਜਿੰਨਾ ਵੱਧ ਹੰਕਾਰ ਉਹਨੇ ਉਹਦੇ ਚ ਵੱਧ ਉਗਣ, ਜਿਹਦੇ ਚ ਹੰਕਾਰ ਘੱਟ ਉਹਦੇ ਚ ਗੁਣ ਜ਼ਿਆਦਾ। ਨਿਮਰਤਾ ਜਿਹਦੇ ਜ਼ਿਆਦਾ ਹੈ ਉੱਥੇ ਗੁਣ ਵੀ ਜ਼ਿਆਦਾ ਟਿਕਣਗੇ। ਇਸ ਵਾਸਤੇ ਗੁਰੂ ਕੀ ਬਾਣੀ ਦਾ ਵਚਨ ਹੈ ਕਿ ਰੱਬ ਦੇ ਪਿਆਰਿਆਂ ਨੇ ਵਿਕਾਰਾਂ ਤੋਂ ਆਪਣੇ ਆਪ ਦੀ ਰੱਖਿਆ ਕਰਨ ਲਈ ਜਿਹੜੀ ਢਾਲ ਪਕੜੀ ਹੈ ਉਹ ਨਿਮਰਤਾ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਆਪਣਾ ਅਹੰਕਾਰ ਜਗਤ ਜਲਿਆ, ਮਤ ਤੂੰ ਆਪਣਾ ਆਪ ਗਵਾਵਹਿ, ਮਤ ਨੂੰ ਆਪਣਾ ਆਪ ਗਵਾਈ ਜਾਏ। ਖਿਆਲ ਕਰ ਅਜੇ ਸਮਾਂ ਹੈ, ਸਤਿਗੁਰ ਕੈ ਭਾਣਾ ਕਰ ਹੈ ਕਾਰ, ਸਤਿਗੁਰੂ ਦੀ ਆਗਿਆ ਦੇ ਮੁਤਾਬਕ ਸਾਰੇ ਕਾਰ ਵਿਹਾਰ ਕਰ। ਅਸੀਂ ਸਤਿਗੁਰੂ ਦੀ ਆਗਿਆ ਨਾ ਵਿਆਹਾਂ ਸ਼ਾਦੀਆਂ ਚ ਮੰਨੀਏ, ਨਾ ਮਰਨੇ ਪਰਨੇ ਤੇ ਮੰਨੀਏ, ਮਰਜ਼ੀ ਆਪਣੀ ਕਰਨ ਦੀ। ਅਜੇ ਤੱਕ ਵੀ ਧੰਨ ਗੁਰੂ ਗ੍ਰੰਥ ਸਾਹਿਬ ਜਦੋਂ ਸਿੱਖ ਦੇ ਘਰ ਜਾਂਦੇ ਆ ਤੇ ਮਾਈਆਂ ਤੇਲ ਫੜ ਕੇ ਚੋਣ ਲੱਗ ਜਾਂਦੀਆਂ, ਤੇਲ ਤੇ ਗਣੇਸ਼ ਦੀ ਪੂਜਾ ਆ। ਜਦੋਂ ਐਡੇ ਵੱਡੇ ਰੱਬ ਦਾ ਆਸਰਾ ਲੈ ਲਿਆ ਤੇ ਫਿਰ ਹੋਰਨਾਂ ਦੀ ਪੂਜਾ ਕਰਨ ਦੀ ਕੀ ਲੋੜ ਆ? ਨਹੀਂ, ਗੁਰੂ ਕੇ ਪਿਆਰਿਓ ਜਿਹੜੇ ਨਿਯਮ ਹਨ ਨਾ, ਸਿੱਖੀ ਦੇ ਮਰਿਆਦਾ ਹੈ ਗੁਰੂ ਮਹਾਰਾਜ ਦੇ ਘਰ ਦੀ, ਉਹ ਸਤਿਗੁਰੂ ਦਾ ਭਾਣਾ ਹੈ। ਸਤਿਗੁਰ ਕਾ ਭਾਣਾ ਕਰਾ ਹੈ ਕਾਰ, ਭਾਣਾ ਮਤਲਬ ਜੋ ਸਤਿਗੁਰੂ ਨੂੰ ਚੰਗਾ ਲੱਗਦਾ, ਜੋ ਸਤਿਗੁਰੂ ਕਹਿੰਦੇ ਨੇ। ਸਤਿਗੁਰ ਕਾ ਭਾਣਾ ਲਾਗ ਰਹੋ, ਸਤਿਗੁਰੂ ਦੇ ਭਾਣੇ ਵਿੱਚ ਲੱਗਾ ਰਹੋ। ਇਉਂ ਕਹੇ ਨਾਨਕ ਆਪ ਛੱਡ ਸੁਖ ਪਾਵੈ, ਇਉਂ ਕਹਿੰਦੇ ਹਨ ਸਤਿਗੁਰੂ ਅਮਰਦਾਸ ਤੀਜੇ ਗੁਰੂ ਨਾਨਕ ਦੇਵ ਜੀ ਕਿ ਵਿੱਚੋਂ ਆਪ ਪੱਪੇ ਨੂੰ ਔਂਕੜ ਹੈ। ਆਪ ਦਾ ਅਰਥ ਆਪਾਂ ਵਿੱਚੋਂ ਹੰਕਾਰ ਛੱਡ ਕੇ ਆਪਣਾ ਆਪ ਤਾਂ ਆਤਮਕ ਸੁਖ ਨੂੰ ਪ੍ਰਾਪਤ ਕਰੇਗਾ। ਮਨ ਨਿਮਾਣਾ ਹੋਏ ਰਹੋ, ਪਰ ਮਨਾ ਨਿਮਾਣਾ ਹੋ ਕੇ ਰਹੇਗਾ ਤਾਂ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨਾਂ ਨੂੰ ਆਪ ਜੀ ਨੇ ਸੁਣਿਆ ਹੈ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।